विचार तू ही करिया तू ही करिया तुझा ते निस्तार फुरमान तेरा सिर ऊपर फिर ना करत विचार तू ही दरिया तू ही करिया जाते निस्तार
वाहिगुरु जी का खालसा वाहिगुरु जी की फतेह। परम सम्मान योग गुरु खालसा सत्संग जीओ। सतगुरु ने अपार बख्शिश की थी आप संतान सतगुरु के पावन पवित्र सोने दरबार दिया हाजरियां पर रहे हो। रागी जथे की रचना तो गुरबाणी का रस पिना मनोहर कीर्तन सरवण किया है। हूं आप संतान पावन गुरबाणी की लड़ीवार कथा विचार सरवण कर रहे हो। चल रही लड़ीवार गुरबाणी की कथा गौड़ी राग की भक्त बाणी विच है। 15 ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਪ੍ਰਾਰੰਭ ਹੈ, ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਆਗਿਆਕਾਰੀ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲੇ ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਅਵਸਥਾ ਦਾ ਨਿਰਣਾ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ, ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ। ਰਹਾਉ ਦੀਆਂ ਪੰਕਤੀਆਂ ਦੇ ਸ਼ਬਦ ਦਾ ਇੰਦਰੀ ਭਾਵ ਹੁੰਦਾ ਹੈ। ਇਹਨਾਂ ਪੰਕਤੀਆਂ ਅੰਦਰ ਭਗਤ ਕਬੀਰ ਜੀ ਜੋ ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬੰਦੇ ਹਨ, ਵਾਹਿਗੁਰੂ ਦੇ ਦਾਸ ਹਨ, ਉਹਨਾਂ ਦੀ ਅਵਸਥਾ ਉਚਾਰਨ ਕਰ ਰਹੇ ਹਨ। ਬੰਦੇ ਬੰਦਗੀ ਇਖਤਿਆਰ ਜਿਹੜੇ ਵਾਹਿਗੁਰੂ ਦੇ ਬੰਦੇ ਦਾਸ ਹਨ, ਉਹ ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਇਬਾਦਤ ਉਸ ਵਾਹਿਗੁਰੂ ਦੀ ਭਗਤੀ ਨੂੰ ਹੀ ਇਖਤਿਆਰ ਕਰਦੇ ਹਨ, ਐਕਸੈਪਟ ਕਰਦੇ ਹਨ। ਕਿਉਂ? ਬੰਦੇ ਦਾ ਕੰਮ ਹੀ ਬੰਦਗੀ ਕਰਨਾ ਹੈ। ਬੰਦੇ ਦਾ ਅਰਥ ਹੈ ਦਾਸ ਤੇ ਬੰਦਗੀ ਦਾ ਅਰਥ ਹੈ ਭਗਤੀ। ਬੰਦੇ ਦਾ ਕੰਮ ਹੈ ਬੰਦਗੀ ਕਰਨੀ, ਬੰਦੇ ਦਾ ਕੰਮ ਹੈ ਵਾਹਿਗੁਰੂ ਦੀ ਭਗਤੀ ਨੂੰ ਐਕਸੈਪਟ ਕਰਨਾ। ਦੂਸਰੇ ਪਾਸੇ ਭਗਤ ਜੀ ਫਰਮਾਉਂਦੇ ਹਨ, ਸਾਹਿਬ ਰੋਸ ਧਰੋ ਕੇ ਪਿਆਰ। ਉਹ ਦੀਨ ਦੁਨੀਆਂ ਦਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਚਾਹੇ ਉਹ ਰੋਸ ਧਾਰਨ ਕਰੇ, ਰੋਸ ਗੁੱਸੇ ਨੂੰ ਆਖਦੇ ਹਨ, ਤੇ ਚਾਹੇ ਉਹ ਪਿਆਰ ਕਰੇ, ਦੋਨਾਂ ਹਾਲਤਾਂ ਵਿੱਚ ਬੰਦੇ ਦਾ ਕੰਮ ਹੈ ਬੰਦਗੀ ਕਰਨੀ, ਭਗਤੀ ਕਰਨੀ, ਇਬਾਦਤ ਕਰਨੀ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ। ਸਾਡੇ ਮਨੁੱਖ ਦਾ ਇੱਕ ਸੁਭਾਵ ਹੈ, ਜਦੋਂ ਸਾਨੂੰ ਸੁੱਖ ਮਿਲਦਾ ਹੈ ਅਸੀਂ ਸਮਝਦੇ ਹਾਂ ਸਾਡੇ ਤੇ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਹੋਇਆ ਹੈ। ਜਦੋਂ ਕਿਧਰੇ ਦੁੱਖ ਆ ਜਾਵੇ ਸਾਡੇ ਮਨ ਦੇ ਵਿੱਚ ਅਚਾਨਕ ਇਹ ਖਿਆਲ ਪੈਦਾ ਹੁੰਦਾ ਹੈ ਵੀ ਪਤਾ ਨਹੀਂ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡੇ ਤੇ ਨਾਰਾਜ਼ ਹੀ ਹੋ ਗਏ। ਜਦੋਂ ਦੁੱਖ ਮਿਲਦਾ ਹੈ ਅਸੀਂ ਇਹ ਸਮਝਦੇ ਹਾਂ ਇਹ ਉਸ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਫਲ ਹੈ। ਜੇ ਸੁੱਖ ਪ੍ਰਾਪਤ ਹੁੰਦਾ ਹੈ ਅਸੀਂ ਸਮਝਦੇ ਹਾਂ ਵਾਹਿਗੁਰੂ ਦੀ ਕਿਰਪਾ ਦਾ ਫਲ ਹੈ। ਪਰ ਹਜ਼ੂਰ ਕਹਿੰਦੇ ਇਹ ਇੱਕ ਮਨੁੱਖ ਦਾ ਭਰਮ ਹੋ ਸਕਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਿਆਲੂ ਕਿਰਪਾਲੂ ਹੈ, ਉਹਦੇ ਮਨ ਦੇ ਵਿੱਚ ਗੁੱਸਾ ਤੇ ਕਦੀ ਆਉਂਦਾ ਹੀ ਨਹੀਂ ਹੈ। ਹਜ਼ੂਰ ਕਹਿੰਦੇ ਇਸ ਭੁਲੇਖੇ ਨੂੰ ਦੂਰ ਕਰਨਾ ਚਾਹੀਦਾ ਹੈ। ਸਾਹਿਬ ਰੋਸ ਧਰੋ ਕੇ ਪਿਆ ਵੀ ਉਹ ਸਾਹਿਬ ਮੇਰੇ ਤੇ ਨਾਰਾਜ਼ ਹੋ ਰਿਹਾ ਹੈ ਜਾਂ ਮੇਰੇ ਨਾਲ ਪਿਆਰ ਕਰ ਰਿਹਾ ਹੈ, ਇਹ ਦੁਬਧਾ ਨੂੰ ਦੂਰ ਕਰਨਾ ਚਾਹੀਦਾ ਹੈ। ਹਮੇਸ਼ਾ ਇਹੀ ਸੋਚਣਾ ਚਾਹੀਦਾ ਹੈ ਸਾਚਾ ਸਾਹਿਬ ਸਾਧ ਮਿਹਰਬਾਨ, ਬੰਧ ਪਾਇਆ ਮੇਰਾ ਸਤਿਗੁਰ ਪੂਰੇ, ਹੋਏ ਸਰਬ ਕਲਿਆਣ। ਉਸ ਵਾਹਿਗੁਰੂ ਦੇ ਸੁਭਾਅ ਦੇ ਵਿੱਚ ਕਦੇ ਗੁੱਸਾ ਆਉਂਦਾ ਹੀ ਨਹੀਂ ਹੈ। ਇਹ ਸੋਚ ਕੇ ਵਾਹਿਗੁਰੂ ਦੀ ਬੰਦਗੀ ਕਰਨੀ ਚਾਹੀਦੀ ਹੈ। ਇਤਿਹਾਸ ਵੀ ਜ਼ਿਕਰ ਆਉਂਦਾ ਹੈ, ਭਾਈ ਲਹਿਣਾ ਗੁਰੂ ਅੰਗਦ ਦੇਵ ਮਹਾਰਾਜ ਦਾ ਪਹਿਲਾ ਨਾਮ ਸੀ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਏ ਤਾਂ ਹਜ਼ੂਰ ਨੇ ਪੁੱਛਿਆ, ਗੁਰਮੁਖਾ ਤੇਰਾ ਨਾਮ ਕੀ ਹੈ? ਮੇਰਾ ਨਾਮ ਭਾਈ ਲਹਿਣਾ ਹੈ। ਤਾਂ ਹਜ਼ੂਰ ਨੇ ਪ੍ਰਸੰਨ ਹੋ ਕੇ ਜਵਾਬ ਦਿੱਤਾ ਸੀ, ਭਾਈ ਲਹਿਣਿਆ ਤੂੰ ਲੈਣਾ ਤੇ ਅਸਾਂ ਤੈਨੂੰ ਦੇਣਾ ਹੈ। ਇਹ ਪਹਿਲੀ ਮੁਲਾਕਾਤ ਸੀ। ਭਾਈ ਲਹਿਣਾ ਗੁਰੂ ਚਰਨਾਂ ਦੇ ਵਿੱਚ ਸਮਰਪਿਤ ਹੋ ਗਿਆ। ਉਸਨੇ ਮਨੋ ਤਨੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਆਰੰਭ ਕਰ ਦਿੱਤੀ। ਭਾਈ ਲਹਿਣੇ ਵਿੱਚ ਸਭ ਤੋਂ ਵੱਡਾ ਇਹੀ ਗੁਣ ਸੀ, ਜੋ ਸਤਿਗੁਰੂ ਦਾ ਪ੍ਰਮਾਣ ਹੁੰਦਾ, ਜੋ ਹੁਕਮ ਹੁੰਦਾ ਉਸਨੂੰ ਸੱਤ ਕਰਕੇ ਮੰਨਦਾ ਸੀ। ਠੀਕ ਹੈ, ਭਾਵੇਂ ਹੋਰ ਸਿੱਖ ਵੀ ਬਹੁਤ ਸਨ, ਉਹ ਵੀ ਗੁਰੂ ਦੀ ਆਗਿਆ ਮੰਨਦੇ ਸਨ, ਪਰ ਪੂਰਨ ਤੌਰ ਤੇ ਆਗਿਆ ਮੰਨਣੀ ਇਹ ਭਾਈ ਲਹਿਣੇ ਦੇ ਵਿਰਸੇ ਵਿੱਚ ਆਇਆ। ਇਤਿਹਾਸ ਗੁਆ ਹੈ, ਬੰਦੇ ਬੰਦਗੀ ਇੱਕ ਤਿਆਰ, ਸਾਹਿਬ ਰੋਸ ਤਰੋ ਕੇ ਪਿਆਰ। ਹਜ਼ੂਰ ਨੇ ਸਿੱਖੀ ਦੀ ਪਰਖ ਲਈ ਧਾਨਕ ਦਾ ਰੂਪ ਧਾਰਨ ਕੀਤਾ। ਹਜ਼ੂਰ ਨੇ ਜਿਹੜੇ ਚੋਲਾ ਪਾਇਆ ਸੀ ਉਤਾਰ ਦਿੱਤਾ, ਸੰਸੀਆਂ ਵਾਲੇ ਕੱਪੜੇ ਪਹਿਨ ਲਏ, ਲੱਕ ਦੇ ਆਲੇ ਦੁਆਲੇ ਬੰਨ ਲਪੇਟ ਲਿਆ, ਕਮਰ ਦੇ ਨਾਲ ਇੱਕ ਛੁਰਾ ਵੀ ਬੰਨ ਲਿਆ, ਕੁਝ ਕੁੱਤੇ ਕੁੱਤੀਆਂ ਸ਼ਿਕਾਰੀ ਨਾਲ ਲੈ ਲਏ, ਜੰਗਲ ਦੇ ਵਿੱਚ ਵਿਚਰਨ ਲੱਗ ਪਏ ਹਨ। ਇਹ ਸਤਿਗੁਰੂ ਦੀ ਮੌਜ ਸੀ, ਇੱਕ ਸਤਿਗੁਰੂ ਦਾ ਜੋਸ਼ ਸੀ। ਸੰਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ ਸ੍ਰੀ ਕਰਤਾਰਪੁਰ ਸਾਹਿਬ ਅੰਦਰ, ਜਦੋਂ ਆ ਕੇ ਧਰਮ ਸਾਹਿਬ ਦੇ ਵਿੱਚ ਆਉਂਦੀਆਂ ਨੇ, ਸਤਿਗੁਰੂ ਦੇ ਦਰਸ਼ਨ ਨਹੀਂ ਹੁੰਦੇ। ਸੇਵਾਦਾਰਾਂ ਨੂੰ ਪੁੱਛਿਆ ਜਾਂਦਾ ਹੈ ਸਤਿਗੁਰੂ ਕਿੱਥੇ ਨੇ, ਤਾਂ ਜਵਾਬ ਮਿਲਦਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੰਗਲ ਦੇ ਵਿੱਚ। ਸੰਤਾਂ ਉਸ ਪਾਸੇ ਵੱਲ ਨੂੰ ਵਹੀਰਾਂ ਕੱਤ ਦਿੰਦੀਆਂ ਹਨ। ਹਜ਼ੂਰ ਦੇ ਹੱਥ ਵਿੱਚ ਇੱਕ ਸਲੋਤਰ ਮੋਟਾ ਜਿਹਾ ਸੋਟਾ ਪਕੜਿਆ ਹੋਇਆ ਸੀ। ਜਿਹੜਾ ਵੀ ਸਿੱਖ ਗੁਰੂ ਮਹਾਰਾਜ ਦੇ ਕੋਲ ਜਾਂਦਾ ਹੈ ਤੇ ਉਹਨਾਂ ਦੇ ਬਾਹਰਲੇ ਚੋਜ ਨੂੰ ਸਵਾਨ ਨੂੰ ਦੇਖ ਕੇ ਭਰਮ ਦੇ ਵਿੱਚ ਪੈ ਜਾਂਦਾ ਹੈ, ਵੀ ਗੁਰੂ ਮਹਾਰਾਜ ਨੂੰ ਕੀ ਹੋ ਗਿਆ, ਇਸ ਤਰ੍ਹਾਂ ਸੰਸੀਆਂ ਦਾ ਰੂਪ ਧਾਰਨ ਕਰਕੇ ਕਿਉਂ ਵਿਚਰ ਰਹੇ ਨੇ। ਇਹ ਸਵਾਨ ਦੇ ਸਵਾਨੀ ਨਾਲ ਭਲਕੇ ਪੌਂਕੇ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮੁਰਦਾਰ, ਤਾਨਕ ਰੂਪ ਰਾਹਾਂ ਕਰਤਾਰ, ਇਹ ਸ਼ਬਦ ਉਸ ਵੇਲੇ ਹਜ਼ੂਰ ਨੇ ਉਚਾਰਨ ਕੀਤਾ ਸੀ। ਹੁਣ ਜਿਹੜਾ ਸਿੱਖ ਸਤਿਗੁਰੂ ਦੇ ਕੋਲ ਆਉਂਦਾ ਹੈ, ਹਜ਼ੂਰ ਉਸਨੂੰ ਇੱਕੋ ਹੀ ਸਵਾਲ ਪੁੱਛਦੇ ਨੇ, ਭਾਈ ਤੂੰ ਕਾਹਦੇ ਵਾਸਤੇ ਆਇਆ? ਮੈਂ ਜੀ ਦਰਸ਼ਨ ਕਰਨ ਵਾਸਤੇ ਆਇਆ। ਤੇ ਹਜ਼ੂਰ ਅੱਗੋਂ ਸਲੋਤਰ ਲੈ ਕੇ, ਗੁਤਕਾ ਲੈ ਕੇ, ਸੋਟਾ ਲੈ ਕੇ ਮਗਰ ਪੈ ਜਾਂਦੇ ਨੇ। ਤੁਸੀਂ ਉਂਝ ਗੁਰੂ ਦੇ ਪਾਸ ਆਉਂਦੇ ਹੋ ਪਰ ਗੁਰੂ ਦਾ ਹੁਕਮ ਤਾਂ ਮੰਨਦੇ ਨੇ, ਕੀ ਫਾਇਦਾ ਦਰਸ਼ਨ ਕਰਨ ਦਾ ਜੇ ਗੁਰੂ ਦਾ ਹੁਕਮ ਨਹੀਂ ਮੰਨਣਾ? ਤੇ ਜਿਹੜਾ ਨੇੜੇ ਜਾ ਕੇ ਮੱਥਾ ਟੇਕਦਾ ਗੁਰੂ ਮਹਾਰਾਜ ਉਹਦੇ ਮੋਹਰਾਂ ਤੇ ਪਿੱਠ ਤੇ, ਉਹ ਸਲੋਤਰ ਮਾਰ ਦਿੰਦੇ ਹਨ, ਸੋਟਾ ਮਾਰ ਦਿੰਦੇ ਹਨ, ਉਹ ਬੋੜੀ ਬੋੜੀ ਕਰਦਾ ਭਾਈ ਤੁਰਦਾ। ਹੁਣ ਸਿੱਖੀ ਦੀ ਪਰਖ ਹੋ ਰਹੀ ਸੀ, ਸਾਹਿਬ ਰੋਸ ਦਾ ਰੋਗ ਹੀ ਪਿਆ। ਹੁਣ ਜਦੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਲੋਤਰ ਲੈ ਕੇ ਸੋਟਾ ਲੈ ਕੇ ਸਿੱਖਾਂ ਨੂੰ ਪਰਖ ਰਹੇ ਸਨ, ਕਿਉਂ ਸਰਬਕ ਸਤਿਗੁਰੂ ਨੂੰ ਇਸ ਗੱਲ ਦਾ ਪਤਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਨੂੰ ਡਾਂਗਾਂ ਦੀਆਂ ਮਾਰਾਂ ਵੀ ਖਾਣੀਆਂ ਪੈ ਸਕਦੀਆਂ ਨੇ, ਭਲੇ ਗੁਰੂ ਵੱਲੋਂ ਮੂੰਹ ਮੋੜਦੇ ਹਨ ਜਾਂ ਨਹੀਂ ਮੋੜਦੇ। ਇੱਕ ਪਰਖ ਹੋ ਰਹੀ ਸੀ, ਇਮਤਿਹਾਨ ਹੋ ਰਿਹਾ ਸੀ। ਹੁਣ ਜਦੋਂ ਗੁਰੂ ਮਹਾਰਾਜ ਨੇ ਸਲੋਤਰ ਦੇ ਨਾਲ ਸੋਟੇ ਦੇ ਨਾਲ ਸਿੱਖੀ ਦੀ ਪਰਖ ਕੀਤੀ, ਬਹੁਤੇ ਸਿੱਖ ਡਰਦੇ ਮਾਰੇ ਘਰਾਂ ਨੂੰ ਦੌੜ ਗਏ ਵੀ ਗੁਰੂ ਮਹਾਰਾਜ ਤੇ ਸਿੱਖਾਂ ਨੂੰ ਮਾਰਨ ਲੱਗ ਪਏ ਨੇ, ਗੁਰੂ ਮਹਾਰਾਜ ਤੇ ਮਸਤਾਨੀ ਹੋ ਗਏ ਨੇ, ਉਹਨਾਂ ਦਾ ਦਿਮਾਗ ਅਪਸੈਟ ਹੋ ਗਿਆ ਹੈ। ਹੁਣ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ, ਜਿਹਨੇ ਕੁੱਟ ਖਾਣੀ ਹੈ ਮਾਰ ਖਾਣੀ ਉਹੀ ਉੱਥੇ ਜਾਵੇ, ਵਾਪਸ ਚਲੇ ਗਏ। ਕੁਝ ਸਿੱਖ ਬਚੇ ਨੇ ਤੇ ਗੁਰੂ ਮਹਾਰਾਜ ਨੇ ਫਿਰ ਉਹਨਾਂ ਨੂੰ ਪੁੱਛਿਆ, ਭਾਈ ਦੱਸੋ ਤੁਹਾਨੂੰ ਕੀ ਚਾਹੀਦਾ? ਸੱਚੇ ਪਾਤਸ਼ਾਹ ਅਸੀਂ ਸੰਸਾਰੀ ਹਾਂ, ਕਬੀਲਦਾਰ ਹਾਂ, ਸਾਡੇ ਪਰਿਵਾਰ ਨੇ, ਬਾਲ ਬੱਚੇ ਨੇ, ਸਾਨੂੰ ਮਾਇਆ ਦੀ ਲੋੜ ਹੈ। ਬਹੁਤੇ ਲੋਕ ਇਸੇ ਲਈ ਗੁਰੂ ਦੇ ਕੋਲ ਆਉਂਦੇ ਨੇ। ਹਜ਼ੂਰ ਨੇ ਸੋਚਿਆ ਹੁਣ ਇਹਨਾਂ ਦੀ ਵੀ ਪਰਖ ਕਰ ਲਈਏ, ਭਲਾ ਇਹਨਾਂ ਦੇ ਮਨ ਦੇ ਅੰਦਰ ਗੁਰੂ ਦਾ ਪਿਆਰ ਹੈ ਜਾਂ ਮਾਇਆ ਦਾ ਪਿਆਰ ਹੈ। ਸੱਚੇ ਪਾਤਸ਼ਾਹ ਨੇ ਸਿੱਖੀ ਦੀ ਪਰਖ ਕੀਤੀ। ਇੱਕ ਪਾਸੇ ਮਾਇਆ ਦੇ ਅੰਬਾਰ ਲੱਗੇ ਹੋਏ ਨੇ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਰੁਪਏ, ਤਾਂਬੇ ਦੇ ਪੈਸੇ। ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਜਿਸ ਨੂੰ ਮਾਇਆ ਦੀ ਲੋੜ ਹੈ ਉਹ ਮਾਇਆ ਲੈ ਜਾਵੇ। ਜਿਹੜੇ ਮਾਇਆ ਦੇ ਲੋੜ ਕੋ ਸਨ ਉਹਨਾਂ ਨੇ ਪੰਡਾਂ ਬੰਨ ਲਈਆਂ, ਮਾਇਆ ਘਰਾਂ ਨੂੰ ਲੈ ਕੇ ਗੁਰੂ ਨੂੰ ਛੱਡ ਗਏ। ਹੁਣ ਜਦੋਂ ਕੁਛ ਕੁਤਕਿਆਂ ਤੋਂ ਡਰਦੇ ਮਾਰੇ ਸਿੱਖ ਘਰਾਂ ਨੂੰ ਦੌੜ ਗਏ, ਕੁਛ ਮਾਇਆ ਦੇ ਲੋੜ ਕੋ ਮਾਇਆ ਦੀਆਂ ਪੰਡਾਂ ਬੰਨ ਕੇ ਘਰਾਂ ਨੂੰ ਚਲੇ ਗਏ, ਬਾਕੀ ਉਂਗਲਾਂ ਤੇ ਗਿਣਵੇਂ ਸਿੱਖ ਬਚੇ ਜਿਨ੍ਹਾਂ ਦੇ ਬਾਰੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਭਾਈ ਮਨਸੁਖ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਭਾਈ ਬੁੱਢਾ ਸਾਹਿਬ ਜੀ ਤੇ ਭਾਈ ਲਹਿਣਾ ਜੀ, ਇਹ ਪੰਜ ਸਿੱਖ ਬਾਕੀ ਪਿੱਛੇ ਰਹਿ ਗਏ। ਬਾਕੀ ਸਾਰੇ ਸਿੱਖ ਕੁਛ ਕੁਤਕਿਆਂ ਤੋਂ ਡਰਦੇ, ਕੁਛ ਮਾਇਆ ਦੇ ਲਾਲਚ ਵਿੱਚ ਫਸ ਕੇ ਗੁਰੂ ਨੂੰ ਛੱਡ ਕੇ ਘਰਾਂ ਨੂੰ ਚਲੇ ਗਏ। ਹੁਣ ਗੁਰੂ ਮਹਾਰਾਜ ਨੇ ਫਿਰ ਇਹਨਾਂ ਪੰਜਾਂ ਦੀ ਵੀ ਪਰਖ ਕੀਤੀ। ਕਹਿਣ ਲੱਗੇ, ਭਾਈ ਦੱਸੋ ਤੁਹਾਨੂੰ ਕੀ ਚਾਹੀਦਾ? ਕਹਿਣ ਲੱਗੇ, ਮਹਾਰਾਜ ਸਾਨੂੰ ਆਪ ਜੀ ਦੇ ਦਰਸ਼ਨ ਚਾਹੀਦੇ ਨੇ, ਆਪ ਜੀ ਦੀਆਂ ਖੁਸ਼ੀਆਂ ਚਾਹੀਦੀਆਂ ਨੇ। ਤਾਂ ਹਜ਼ੂਰ ਕਹਿਣ ਲੱਗੇ, ਭਾਈ ਦਰਸ਼ਨ ਤਾਂ ਤੁਸੀਂ ਕਰ ਹੀ ਰਹੇ ਹੋ, ਪਰ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਫਿਰ ਤੁਹਾਨੂੰ ਗੁਰੂ ਦਾ ਹੁਕਮ ਮੰਨਣਾ ਪਵੇਗਾ। ਸੱਚੇ ਪਾਤਸ਼ਾਹ ਅੱਗੇ ਵੀ ਮੰਨਦੇ ਆਏ ਹਾਂ ਤੇ ਹੁਣ ਵੀ ਮੰਨਾਂਗੇ, ਦੱਸੋ ਕੀ ਹੁਕਮ ਹੈ? ਤਾਂ ਹਜ਼ੂਰ ਉਹਨਾਂ ਨੂੰ ਇੱਕ ਘਣੇ ਜੰਗਲ ਵਿੱਚ ਲੈ ਗਏ। ਉੱਥੇ ਇੱਕ ਬੜਾ ਹੀ ਅਸਚਰਜ ਚੋਰ ਵਰਤਾਇਆ। ਇੱਕ ਪਾਸੇ ਲੱਕੜਾਂ ਦਾ ਢੇਰ ਹੈ, ਉਹਦੇ ਕੋਲ ਇੱਕ ਮੁਰਦਾ ਪਿਆ ਹੈ ਜਿਹਦੇ ਉੱਤੇ ਚਿੱਟਾ ਕੱਪੜਾ ਨਵਾਂ ਪਾਇਆ ਹੋਇਆ ਹੈ। ਹਜ਼ੂਰ ਉਹਨਾਂ ਪੰਜਾਂ ਸਿੱਖਾਂ ਨੂੰ ਉੱਥੇ ਲੈ ਗਏ ਨੇ। ਕਹਿਣ ਲੱਗੇ, ਭਾਈ ਜੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਉਹ ਸਾਹਮਣੇ ਮੁਰਦਾ ਪਿਆ ਹੈ, ਮੁਰਦਾ ਖਾਣਾ ਪਵੇਗਾ। ਹੁਣ ਇਹਨਾਂ ਪੰਜਾਂ ਵਿੱਚੋਂ ਜਿਹੜੇ ਚਾਰ ਸਿੱਖ ਸਾਰੇ ਬ੍ਰਹਮ ਗਿਆਨੀ ਸਨ, ਉਹ ਵੀ ਭਰਮ ਦੇ ਵਿੱਚ ਪੈ ਗਏ ਵੀ ਮੁਰਦਾ ਕਿਵੇਂ ਖਾਧਾ ਜਾਵੇਗਾ। ਗੁਰੂ ਮਹਾਰਾਜ ਦੀ ਬੜੀ ਕਰੜੀ ਪਰਖ ਸੀ। ਉਹਨਾਂ ਪੰਜਾਂ ਵਿੱਚੋਂ ਚਾਰ ਉਹ ਵੀ ਇੱਧਰ ਉੱਧਰ ਬਹਾਨਾ ਲਾ ਕੇ ਟਲ ਗਏ। ਇੱਕੋ ਹੀ ਸਿੱਖ ਰਹਿ ਗਿਆ, ਭਾਈ ਲਹਿਣਾ। ਹਜ਼ੂਰ ਉਸ ਨੂੰ ਪੁੱਛਣ ਲੱਗੇ, ਭਾਈ ਲਹਿਣਿਆ ਤੂੰ ਇੱਥੇ ਖੜਾ ਹੈ, ਸੱਚੇ ਪਾਤਸ਼ਾਹ ਮੇਰੇ ਲਈ ਕੋਈ ਹੋਰ ਟਿਕਾਣਾ ਹੀ ਨਹੀਂ ਹੈ, ਮੈਂ ਜਾਵਾਂ ਤੇ ਕਿੱਧਰ ਜਾਵਾਂ, ਕਿਸੇ ਹੀ ਕੋਈ ਕੋਰੇ ਮੰਝ ਨਿਮਾਣੀ ਇੱਕ ਤੂੰ। ਇਹ ਬਚਨ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਫੇਰ ਤੈਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ, ਦੱਸੋ ਹਜ਼ੂਰ ਕੀ ਹੁਕਮ ਹੈ। ਉਹ ਸਾਹਮਣੇ ਮੁਰਦਾ ਪਿਆ ਹੈ, ਇਹ ਮੁਰਦਾ ਖਾ ਇਤਿਹਾਸ ਦੱਸਦਾ ਹੈ, ਭਾਈ ਲਹਿਣੇ ਨੇ ਉਸ ਮੁਰਦੇ ਤੋਂ ਜਦੋਂ ਕੱਪੜਾ ਉਤਾਰਿਆ, ਉਸਦੀ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਸੀ। ਉਸ ਨੂੰ ਉੱਥੇ ਮੁਰਦੇ ਦਾ ਨਾਮੋ ਨਿਸ਼ਾਨ ਹੀ ਦਿਖਾਈ ਨਾ ਦਿੱਤਾ। ਉਸ ਨੂੰ ਇਉਂ ਜਾਪਿਆ ਜਿਵੇਂ ਇਹ ਗੁਰੂ ਦਾ ਪ੍ਰਸ਼ਾਦ ਹੋਵੇ, ਗੁਰੂ ਦੀ ਬਖਸ਼ਿਸ਼ ਹੋਵੇ, ਗੁਰੂ ਦੀ ਮਿਹਰ ਹੋਵੇ। ਭਾਈ ਲਹਿਣਾ ਵਿਸਮਾਤ ਹੋ ਗਿਆ। ਉਸੇ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਭਾਈ ਲਹਿਣੇ ਨੂੰ ਆਪਣੀ ਪਿਆਰ ਦੀ ਗਲਵਕੜੀ ਵਿੱਚ ਲਿਆ ਤੇ ਕਹਿਣ ਲੱਗੇ, ਭਾਈ ਲਹਿਣਿਆ ਅਸੀਂ ਤੇਰੇ ਤੇ ਪ੍ਰਸੰਨ ਹਾਂ, ਤੂੰ ਸਾਡਾ ਵਚਨ ਮੰਨਿਆ, ਹੁਣ ਦੱਸ ਤੈਨੂੰ ਕੀ ਚਾਹੀਦਾ, ਜੋ ਇੱਛਾ ਹੈ ਉਹ ਤੂੰ ਮੰਗ ਸਕਦਾ, ਤੇਰੀ ਹਰ ਇੱਛਾ ਪੂਰੀ ਹੋ ਸਕਦੀ ਹੈ। ਤਾਂ ਉਸ ਵੇਲੇ ਭਾਈ ਲਹਿਣੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਸ ਇੱਕੋ ਹੀ ਅਰਜ਼ ਹੈ, ਇੱਕੋ ਹੀ ਜੋਦੜੀ ਹੈ, ਇੱਕੋ ਹੀ ਬੇਨਤੀ ਹੈ, ਬਸ ਮੇਰੇ ਲਈ ਹੋਰ ਕੋਈ ਥਾਂ ਟਿਕਾਣਾ ਨਹੀਂ। ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ, ਬਸ ਮੈਨੂੰ ਆਪਣੇ ਚਰਨਾਂ ਵਿੱਚ ਰਹਿਣ ਲਈ ਜਗ੍ਹਾ ਦੇ ਦਿਓ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮੇਰਾ ਦਿਕਾਰਾ ਕੇ ਕਹਿਣ ਲੱਗੇ, ਭਾਈ ਲਹਿਣਿਆ ਮੈਂ ਵੀ ਆਪਣੇ ਰਹਿਣ ਦੇ ਵਾਸਤੇ ਜਗ੍ਹਾ ਦੀ ਘਰ ਦੀ ਤਲਾਸ਼ ਵਿੱਚ ਸੀ, ਅੱਜ ਮੈਨੂੰ ਵੀ ਉਹ ਘਰ ਮਿਲ ਗਿਆ ਤੇ ਤੈਨੂੰ ਵੀ ਉਹ ਘਰ ਨਸੀਬ ਹੋ ਗਿਆ, ਹੁਣ ਤੂੰ ਮੇਰੇ ਅੰਦਰ ਤੇ ਮੈਂ ਤੇਰੇ ਅੰਦਰ ਵਸਾਂਗਾ। ਬਸ ਇਹ ਬਚਨ ਕਹਿਣ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਗੁਰਦਾ ਗੱਦੀ ਬਖਸ਼ਿਸ਼ ਕਰਕੇ ਤੇ ਭਾਈ ਲਹਿਣੇ ਨੂੰ ਗੁਰੂ ਅੰਗਦ ਦੇਵ ਬਣਾ ਦਿੱਤਾ। ਇਹ ਹੈ ਗੁਰੂ ਦੀ ਬਖਸ਼ਿਸ਼ ਦਾ ਫਲ। ਪਰ ਬੰਦੇ ਦਾ ਕੰਮ ਹੈ ਬੰਦੇ ਬੰਦਗੀ ਇਖਤਿਆਰ, ਬੰਦੇ ਦਾ ਕੰਮ ਹੈ ਬੰਦਗੀ ਨੂੰ ਇਖਤਿਆਰ ਕਰਨਾ। ਸਾਹਿਬ ਰੋਸ ਧਰੋ ਕੇ ਪਿਆ, ਗੁਰੂ ਚਾਹੇ ਨਾਰਾਜ਼ ਹੋਵੇ ਚਾਹੇ ਪਿਆਰ ਕਰੇ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ, ਜੇ ਗੁਰੂ ਸਾਨੂੰ ਝਿੜਕਦਾ ਵੀ ਹੈ ਉਹਦੇ ਵਿੱਚ ਵੀ ਪਿਆਰ ਦੀ ਝਲਕ ਮਿਲਦੀ ਹੈ। ਇਸੇ ਲਈ ਗੁਰੂ ਦੇ ਝਿੜਕੇ ਤੋਂ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ। ਗੁਰੂ ਚਾਹੇ ਨਾਰਾਜ਼ ਹੋਵੇ ਚਾਹੇ ਪਿਆਰ ਕਰੇ, ਦੋਨਾਂ ਹਾਲਤਾਂ ਵਿੱਚ ਸਿੱਖ ਦਾ ਕੰਮ ਹੈ ਸੇਵਾ ਕਰਨੀ, ਸਿਮਰਨ ਕਰਨਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਗੁਰਸਿੱਖ ਇਹ ਕੰਮ ਨਾ ਕਰੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਜੇ ਕੋਈ ਗੁਰੂ ਚੋਟ ਵਰਤਾਉਂਦਾ ਹੈ ਤਾਂ ਸਿੱਖ ਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ, ਸਿਰਕ ਨਹੀਂ ਹਾਰਨਾ ਚਾਹੀਦਾ। ਵਿਸਾਖੀ ਦਾ ਦਿਹਾੜਾ ਆ ਰਿਹਾ ਹੈ, ਹੁਣ ਕਲਗੀਧਰ ਪਾਤਸ਼ਾਹ ਨੇ ਵੀ ਜਦੋਂ ਅਖੀਰ ਤੇ ਸਿੱਖੀ ਦੀ ਪਰਖ ਕੀਤੀ, ਸਭ ਸੰਗਤਾਂ ਨੂੰ ਭਲੀ ਭਾਂਤ ਵਿਦਤ ਹੈ, ਆਖਿਆ ਸੀ ਜੇ ਸਿੱਖ ਦਾ ਗੁਰੂ ਨਾਲ ਪਿਆਰ ਹੈ ਉਹ ਆਪਣਾ ਸੀਸ ਗੁਰੂ ਨੂੰ ਭੇਟਾ ਕਰੇ। ਸਾਹਿਬ ਰੋਸ ਧਰੋ ਕੇ ਪਿਆ। ਬਹੁਤੇ ਸਿੱਖਾਂ ਨੇ ਤੇ ਇਹੀ ਸਮਝਿਆ ਵੀ ਸ਼ਾਇਦ ਗੁਰੂ ਮਹਾਰਾਜ ਸਿੱਖਾਂ ਤੇ ਨਾਰਾਜ਼ ਹੋ ਗਏ ਨੇ, ਇਸੇ ਲਈ ਸਿਰ ਦੀ ਮੰਗ ਕਰ ਰਹੇ ਨੇ। ਪਰ ਨਹੀਂ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਿੱਖ ਨੂੰ ਅਮਰ ਜੀਵਨ ਨਵਾਂ ਜੀਵਨ ਦੇਣਾ ਚਾਹੁੰਦੇ ਸਨ। ਇਸੇ ਲਈ ਇਹ ਵੀ ਇੱਕ ਫਰਕ ਸੀ। ਬੰਦੇ ਦਾ ਕੰਮ ਹੈ ਬੰਦਗੀ ਅਖਤਿਆਰ ਕਰਨੀ, ਗੁਰੂ ਦੀ ਆਗਿਆ ਮੰਨਣੀ, ਪਰਮੇਸ਼ਰ ਦਾ ਭਾਣਾ ਮਿੱਠਾ ਕਰਕੇ ਮੰਨਣਾ। ਦੂਜੇ ਪਾਸੇ ਸਾਹਿਬ ਰੋਸ ਧਾਰਨ ਕਰੇ ਚਾਹੇ ਪਿਆਰ ਕਰੇ, ਇਸ ਗੱਲ ਦੀ ਪਰਵਾਹ ਨਹੀਂ ਕਰਨੀ। ਸਿੱਖ ਨੂੰ ਬੜੀ ਦ੍ਰਿੜਤਾ ਦੇ ਨਾਲ ਅਹਰਨ ਮਤ ਵੇਦ ਹਥਿਆਰ, ਅਹਰਨ ਵਾਂਗੂ ਆਪਣੀ ਮਤ ਨੂੰ ਅਚਲ ਕਰਕੇ ਗੁਰੂ ਦੇ ਭਾਣੇ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ। ਉਹੀ ਸਿੱਖ ਆਪਣੇ ਮਿਸ਼ਨ ਵਿੱਚ ਕਾਮਯਾਬ ਹੁੰਦੇ। ਜੇ ਪੰਜ ਸਿੱਖ ਗੁਰੂ ਮਹਾਰਾਜ ਨੂੰ ਸੀਸ ਪੇਟਾ ਨਾ ਕਰਦੇ ਤੇ ਖਾਲਸੇ ਪੰਥ ਦੀ ਸਿਰਜਣਾ ਨਹੀਂ ਸੀ ਹੋ ਸਕਦੀ। ਇਸੇ ਲਈ ਜਿਨ੍ਹਾਂ ਨੇ ਗੁਰੂ ਦਾ ਵਚਨ ਮੰਨਿਆ ਤੇ ਉਹਨਾਂ ਨੂੰ ਇਹ ਬਖਸ਼ਾਂ ਪ੍ਰਾਪਤ ਹੋਈਆਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੋ ਨਿਵਾਸ। ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਇਸ ਉਪਦੇਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਾਹਿਬ ਚਾਹੇ ਗੁੱਸਾ ਕਰੇ ਚਾਹੇ ਪਿਆਰ ਕਰੇ, ਇਸ ਗੱਲ ਦੀ ਪਰਵਾਹ ਨਾ ਕਰੀਏ। ਹਰ ਵੇਲੇ ਚਾਹੇ ਸਾਨੂੰ ਦੁੱਖ ਮਿਲਦਾ ਚਾਹੇ ਸੁੱਖ ਮਿਲਦਾ, ਪਿਆਰ ਮਿਲਦਾ ਚਾਹੇ ਤਿਰਸਕਾਰ ਮਿਲਦਾ, ਆਪਾਂ ਗੁਰੂ ਦੀ ਸੇਵਾ ਨਹੀਂ ਛੱਡਣੀ। ਇਹੀ ਇੱਕ ਸਭ ਤੋਂ ਵੱਡਾ ਸਾਡਾ ਫਰਜ਼ ਹੈ, ਇਹੀ ਸਾਡਾ ਆਦਰਸ਼ ਹੈ, ਇਹੀ ਸਾਡਾ ਧਰਮ ਹੈ। ਲੋ ਹੁਣ ਭਗਤ ਕਬੀਰ ਜੀ ਜਿਹੜੇ ਵਾਹਿਗੁਰੂ ਦੇ ਬੰਦੇ ਨੇ ਉਹਨਾਂ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ ਉਹਦੇ ਬਾਰੇ ਨਿਰਣਾ ਕਰ ਰਹੇ ਹਨ। ਆਪ ਸੰਤਾਂ ਪ੍ਰੇਮ ਦੇ ਨਾਲ ਸ਼ਬਦ ਦੇ ਵਿਚਾਰ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਤੇਰਵੀ ਫਰਮਾਨ ਤੇਰਾ ਸਿਰੈ ਉੱਪਰ ਫਿਰ ਨਾ ਕਰਤ ਵਿਚਾਰ।
ਗੌੜੀ ਰਾਜ ਦੀ ਤੇਰਵੀਂ ਜਾਤੀ ਹੈ ਜਿਸ ਵਿੱਚ ਭਗਤ ਕਬੀਰ ਜੀ ਨੇ ਸ਼ਬਦ ਉਚਾਰਨ ਕੀਤਾ ਹੈ। ਭਗਤ ਕਬੀਰ ਜੀ ਜਿਹੜੇ ਵਾਹਿਗੁਰੂ ਦੇ ਆਗਿਆਕਾਰੀ ਸੇਵਕ ਨੇ, ਹੁਕਮੀ ਬੰਦੇ ਹਨ, ਉਹਨਾਂ ਦੀ ਅਵਸਥਾ ਬਿਆਨ ਕਰ ਰਹੇ ਹਨ। ਫਰਮਾਨ ਤੇਰਾ ਸਿਰੈ ਉੱਪਰ, ਹੇ ਵਾਹਿਗੁਰੂ ਜੀ ਤੇਰਾ ਫਰਮਾਨ ਸਾਡੇ ਸਿਰ ਮੱਥੇ ਤੇ ਹੈ। ਜਿਵੇਂ ਅਸੀਂ ਜਿਸ ਮਹਾਂਪੁਰਖ ਦੇ ਨਾਲ ਸਾਡਾ ਬਹੁਤਾ ਪਿਆਰ ਹੁੰਦਾ ਹੈ ਤੇ ਸਾਨੂੰ ਉਹ ਕੋਈ ਬਚਨ ਕਰ ਦੇਵੇ ਤੇ ਅਸੀਂ ਬੜੇ ਅਦਭੁਤ ਸਤਿਕਾਰ ਦੇ ਨਾਲ ਆਖਦੇ ਹਾਂ ਕਿ ਮਹਾਂਪੁਰਖੋ ਤੁਹਾਡਾ ਬਚਨ ਸਾਡੇ ਸਿਰ ਮੱਥੇ ਤੇ, ਇੱਕ ਅਦਭੁਤ ਸਤਿਕਾਰ ਹੁੰਦਾ ਹੈ। ਪ੍ਰਮਾਣ ਤੇਰਾ ਸਿਰੈ, ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਉਹ ਹਮੇਸ਼ਾ ਇਹੀ ਆਖਦੇ ਹਨ, ਹੇ ਵਾਹਿਗੁਰੂ ਜੀ ਤੇਰਾ ਪ੍ਰਮਾਣ ਤੇਰਾ ਹੁਕਮ ਸਾਡੇ ਸਿਰ ਮੱਥੇ ਤੇ। ਤੇ ਜਿਹੜੇ ਗੁਰੂ ਦੇ ਸਿੱਖ ਨੇ, ਜੇ ਉਹਨਾਂ ਨੂੰ ਗੁਰੂ ਵੱਲੋਂ ਕੋਈ ਹੁਕਮ ਹੁੰਦਾ ਹੈ, ਚਾਹੇ ਕਿਹੋ ਜਿਹਾ ਵੀ ਹੁਕਮ ਕਿਉਂ ਨਾ ਹੋਵੇ, ਚਾਹੇ ਮੁਰਦਾ ਖਾਣ ਦਾ ਹੋਵੇ ਚਾਹੇ ਸਿਰ ਦੇਣ ਦਾ ਹੋਵੇ, ਉਹਨੂੰ ਸਿਰ ਮੱਥੇ ਤੇ ਕਬੂਲ ਕਰਨਾ ਚਾਹੀਦਾ। ਕਿਉਂਕਿ ਸਿੱਖੀ ਦਾ ਬੁਨਿਆਦੀ ਅਸੂਲ ਹੀ ਇਹ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ। ਤੇ ਜਿਹੜਾ ਗੁਰੂ ਦੀ ਆਗਿਆ ਮੰਨਦਾ ਹੈ ਤੇ ਉਹੀ ਪ੍ਰਵਾਨ ਹੁੰਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਇੱਥੇ ਭਗਤ ਕਬੀਰ ਜੀ ਫਰਮਾਉਂਦੇ ਹਨ, ਫਰਮਾਨ ਤੇਰਾ ਸਿਰੈ ਉੱਪਰ, ਹੇ ਵਾਹਿਗੁਰੂ ਜੀ ਤੇਰਾ ਫਰਮਾਨ ਤੇਰਾ ਹੁਕਮਨਾਮਾ ਸਾਡੇ ਸਿਰ ਮੱਥੇ ਤੇ ਹੈ। ਜੋ ਤੂੰ ਹੁਕਮ ਕਰਦਾ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਫਿਰ ਨਾ ਕਰਤ ਵਿਚਾਰ। ਜੋ ਤੇਰਾ ਹੁਕਮ ਆ ਗਿਆ ਉਹ ਮੈਨੂੰ ਪ੍ਰਵਾਨ ਹੈ, ਮੈਂ ਫਿਰ ਦੁਬਾਰਾ ਮੁੜ ਕੇ ਉਸ ਤੇ ਵਿਚਾਰ ਕਰਨ ਲਈ ਨਹੀਂ ਆਖਦਾ। ਇੱਥੇ ਇੱਕ ਗੱਲ ਸਾਨੂੰ ਜ਼ਰੂਰ ਵਿਚਾਰਨੀ ਪਵੇਗੀ, ਕੁਝ ਐਸੇ ਵੀ महापुरख ने कई ऐसिया संस्था भी हैं पूरी गल आख देंगे ने बई ती गुरु के चरणों में अरदास करने की हुक्मनामा लेने ती हुक्मनामा एको ही होंगे जोड़ा एक बार ही आ गया वो सानू प्रवान करना चाहिए पर कुछ संस्था यह आखदियां ने जे कोई हुक्मनामा साढ़े अनुकूल ना आवे ते जां कई अपनी जाटकी बोली विच कहिंदे भी हुक्मनामा कैड़ा आ गया भी जे कैड़ा हुक्मनामा आ जावे तुसी फिर दोबारा अरदास करो फिर हुक्मनामा लै लो दूसरी बार ते जे दूसरी बार भी थोड़े अनुकूल मानसचित हुक्मनामा नहीं आता है तुसी तीसरी बारी अरदास करके हुक्मनामा लै सकते हो पर हुक्म तो इको ही होंगे फुरमान तेरा सिरै उपर फिर ना करत बीजा जो एक बारी हुक्मनामा आ गया सानू प्रवान करना चाहिए दास ये भी बेनती कर दे कुरबानी दे जिन्ने शब्द ने जिन्ने भी हुक्मनामे हैं उन्होंने कुछ भी अधूरापन नहीं है वो अपने आप के संपूर्ण ने जेडे हुक्मनामे असी अधूरा समझते हाँ साड़ी अपनी सोच अधूरी है साड़ी समझ अधूरी है गुरु महाराज ने जो कुछ भी आखिया एक एक पंक्ति में पूर्ण सिद्धांत है ते सानू इस गल ते भरोसा रखना चाहिए है जो गुरु का हुक्मनामा आ गया उन्हें सत करके मनो दूसरे पासे एक यह भी विचार सानू करनी चाहिए है जिहड़े अक्सर पाठी या ग्रंथी सिंह ने जदों सहज पाठ श्री अखंड पाठ करके पूर पाते हैं उस वेले भी जेड़ा भी हुक्मनामा आ जावे उही रहना चाहिए कई अपनी मर्जी नाल कढ़ लेंदे ने वो मनमत है हुक्मनामा उही है ते जेड़ा सुते सिद्ध जदों आपां गुरु महाराज दे अंग पत्रे मध विच करदे हां जेड़ा भी आ गया वो हुक्मनामा लै लेना चाहिए इधर उधर अंग पलटने ये मनमत है इसलिए भगत कबीर जी तो सानू सिक्ख्या प्राप्त करनी चाहिए प्रमाण तेरे सिरे उपर फिर ना करत बीचार हे वाहिगुरु जी जो तेरा प्रमाण है जो तेरा हुक्मनामा है वो सानू खिड़े मथे प्रवान है फिर ना करत बीचार असी उहदे बारे फिर दोबारा मुड़के विचार करने नहीं आते जिवें कई बारी किसी अदालत वालों कोई फैसला आ जाता है तो असी कहने ये साडे अनुकूल नहीं है दोबारा अपील कर दो पर हजूर कहते ने हुक्मी बंदे आग्ञाकारी सिख ये काम नहीं करते वो कहते जो एक बारी गुरु का हुक्म आ गया उन्होंने फिर दोबारा मुड़ के उसते विचार करने लिए नहीं देते आपे हर एक रंग है आपे बहुरंगी जो तिस भावै नानका साई गल चंगी जो हुक्म आ गया ते परमेश्वर दे आग्ञाकारी सेवक हुक्मी बंदे वो हमेशा उसनु प्रवान करदे हन
तुहे दरिया तुहे करिया तुजा ते निस्तार
उन्हां गुरमुखां दा इह निश्चा हुंदा है तू ही दरिया हे वाहिगुरु तू ही दरिया तू दरिया है ते तू ही करिया दा अर्थ मलाह है जिवें दरिया तो कोई मलाह बेड़ी ते चढ़ा के सानू पार कर दे इसे तरह ही वाहिगुरु जी तू ही दरिया है तू ही करिया मलाह है तुझे ते निस्तार तेरी कृपा दे नाल ही निस्तार साडा इस विच परपंच तों सागर तों पार उतारा हुंदा है इस लई सानू तेरा प्रमाण प्रवान है जो तेरा हुक्मनामा है जो तेरी आज्ञा है जो तेरी रजा है ਅਸੀਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ।
ਬੰਦੇ ਬੰਦਗੀ ਇੱਕ ਪਿਆਰ ਸਾਹਿਬ ਰੋਸ ਧਰੋਂ ਕੇ ਪਿਆਰ।
ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਹਨ, ਬੰਦੇ ਦਾ ਕੰਮ ਹੈ ਬੰਦਗੀ ਨੂੰ ਅਖਤਿਆਰ ਕਰਨਾ, ਐਕਸੈਪਟ ਕਰਨਾ ਹਰ ਵੇਲੇ। ਗੁਰਸਿੱਖ ਦਾ ਕੰਮ ਹੈ ਗੁਰੂ ਦੀ ਸੇਵਾ ਕਰਨੀ, ਬਾਣੀ ਪੜ੍ਹਨੀ, ਸਿਮਰਨ ਕਰਨਾ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛੱਡਣਾ, ਇਹ ਬੰਦੇ ਦਾ ਕੰਮ ਹੈ। ਸਿੱਖ ਦਾ ਕੰਮ ਹੈ ਬੰਦਗੀ ਕਰਨੀ। ਸਾਹਿਬ ਰੋਸ ਰੋ ਕੇ ਪਿਆਰ, ਅੱਗੇ ਸਾਹਿਬ ਦੀ ਮਰਜ਼ੀ ਹੈ, ਗੁਰੂ ਦੀ ਮੌਜ ਹੈ, ਉਹ ਚਾਹੇ ਸਾਡੇ ਤੇ ਰੋਸ ਧਾਰਨ ਕਰੇ ਚਾਹੇ ਪਿਆਰ ਧਾਰਨ ਕਰੇ, ਇਹਦੀ ਪਰਵਾਹ ਨਹੀਂ ਕਰਨੀ। ਇਸ ਲਈ ਸਾਹਿਬ ਗੁੱਸੇ ਹੋਵੇ ਚਾਹੇ ਪਿਆਰ ਕਰੇ, ਪ੍ਰਸੰਨ ਹੋਵੇ, ਪਰ ਸਾਨੂੰ ਹਰ ਹਾਲਤ ਵਿੱਚ ਗੁਰੂ ਦੀ ਸੇਵਾ ਤੇ ਗੁਰੂ ਦੀ ਬਾਣੀ ਪੜ੍ਹਨੀ ਚਾਹੀਦੀ ਹੈ।
ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ।
ਰਹਾਓ ਵਿਸਰਾਮ ਦੇ ਕੇ ਭਗਤ ਕਬੀਰ ਜੀ ਅੱਗੇ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਇਹ ਆਗਿਆਕਾਰੀ ਸੇਵਕ ਦੀ ਅਵਸਥਾ ਹੈ। ਨਾਮ ਤੇਰਾ ਆਧਾਰ ਮੇਰਾ, ਹੇ ਵਾਹਿਗੁਰੂ, ਤੇਰਾ ਨਾਮ ਹੀ ਮੇਰਾ ਆਧਾਰ ਆਸਰਾ ਹੈ, ਮੇਰੇ ਜੀਵਨ ਦਾ ਆਧਾਰ ਤੇਰਾ ਹੀ ਨਾਮ ਹੈ। ਜਿਉਂ ਫੂਲ ਜਈ ਹੈ ਨਾਰ, ਜਿਵੇਂ ਫੂਲ ਦਾ ਅਰਥ ਹੈ ਫੁੱਲ, ਨਾਰ ਦਾ ਅਰਥ ਹੈ ਪਾਣੀ, ਜਿਵੇਂ ਫੁੱਲਾਂ ਦੇ ਲਈ ਪਾਣੀ ਦਾ ਆਸਰਾ ਹੁੰਦਾ ਹੈ, ਜਿਉਂ ਫੂਲ ਜਈ ਹੈ ਨਾਰ, ਜਿਵੇਂ ਕਿਸੇ ਬਗੀਚੀ ਦੇ ਫੁੱਲ ਨੂੰ ਪਾਣੀ ਦਾ ਆਸਰਾ ਹੁੰਦਾ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਫੁੱਲ ਲਾਏ ਹੁੰਦੇ ਨੇ, ਕਈ ਪਾਰਕਾਂ ਵਿੱਚ ਵੀ ਫੁੱਲ ਲਾਏ ਹੁੰਦੇ ਨੇ, ਤੇ ਉਹਨਾਂ ਨੂੰ ਪਾਣੀ ਪਾਉਣਾ ਹੀ ਪੈਂਦਾ। ਜੇ ਪਾਣੀ ਨਾ ਪਾਓ ਫੁੱਲ ਸੁੱਕ ਜਾਂਦੇ ਨੇ। ਜਿਵੇਂ ਬਗੀਚੀ ਦੇ ਫੁੱਲਾਂ ਨੂੰ, ਬਾਗ ਦੇ ਫੁੱਲਾਂ ਨੂੰ ਪਾਣੀ ਦਾ ਆਸਰਾ ਹੁੰਦਾ, ਨਾਮ ਤੇਰਾ ਆਧਾਰ ਮੇਰਾ, ਇਸੇ ਤਰ੍ਹਾਂ ਹੀ ਵਾਹਿਗੁਰੂ ਜੀ, ਤੇਰੇ ਨਾਮ ਦਾ ਹੀ ਆਸਰਾ ਮੈਨੂੰ ਪ੍ਰਾਪਤ ਹੈ। ਦੂਸਰਾ ਇਹਦਾ ਅਰਥ ਇਉਂ ਵੀ ਕੀਤਾ, ਜਿਉਂ ਫੁੱਲ ਜਈ ਹੈ ਨਾਰ, ਕਿਉਂਕਿ ਗੁਰਬਾਣੀ ਦੇ ਅੰਦਰ ਇੱਕ ਇੱਕ ਸ਼ਬਦ ਦੇ ਕਈ ਅਰਥ ਹੁੰਦੇ ਨੇ, ਜਥਾ ਪ੍ਰਕਰਨ ਤਥਾ ਅਰਥ। ਜਿਉਂ ਫੂਲ ਜਈ ਹੈ ਨਾਰ, ਨਾਰ ਦਾ ਅਰਥ ਇਸਤਰੀ ਵੀ ਹੈ, ਤੇ ਫੂਲ ਦਾ ਅਰਥ ਹੈ ਪੁੱਤਰ, ਫੁੱਲ ਵਾਂਗੂੰ ਸੋਹਣਾ ਖਿੜਿਆ ਹੋਇਆ। ਜਿਉਂ ਫੂਲ ਜਈ ਹੈ ਨਾਰ, ਜਿਵੇਂ ਨਾਰ ਇਸਤਰੀ ਆਪਣੇ ਪੁੱਤਰ ਨੂੰ ਵੇਖ ਕੇ ਪ੍ਰਸੰਨ ਹੁੰਦੀ ਹੈ, ਪੁੱਤਰ ਉਸਦੇ ਜੀਵਨ ਦਾ ਸਹਾਰਾ ਹੁੰਦਾ ਹੈ, ਇਸੇ ਤਰ੍ਹਾਂ ਨਾਮ ਤੇਰਾ ਆਧਾਰ ਹੈ। ਇਹ ਵਾਹਿਗੁਰੂ ਜੀ, ਤੇਰਾ ਨਾਮ ਹੀ ਮੇਰੇ ਜੀਵਨ ਦਾ ਆਧਾਰ ਬਣ ਗਿਆ ਹੈ।
ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ।
ਵਾਹਿਗੁਰੂ ਕਹਿੰਦੇ ਨੇ, ਭਗਤ ਕਬੀਰ ਜੀ ਫਰਮਾਉਂਦੇ ਹੈ, ਹੇ ਵਾਹਿਗੁਰੂ, ਮੈਂ ਤੇਰੇ ਘਰ ਦਾ ਗੁਲਾਮ ਹਾਂ। ਗੁਲਾਮ ਫਾਰਸੀ ਵਿੱਚ ਨੌਕਰ ਨੂੰ ਕਹਿੰਦੇ ਨੇ। ਮੈਂ ਤੇਰੇ ਦਰ ਦਾ, ਤੇਰੇ ਘਰ ਦਾ ਨੌਕਰ ਹਾਂ। ਜੀ ਆਏ ਭਾਵੈ ਮਾਰ, ਹੁਣ ਤੂੰ ਭਾਵੇਂ ਸਾਨੂੰ ਜਿਉਂਦਾ ਰੱਖ ਲੈ ਤੇ ਚਾਹੇ ਮਾਰ, ਅਸੀਂ ਤੇਰਾ ਦਰ ਛੱਡ ਕੇ ਨਹੀਂ ਜਾਂਦੇ। ਚਾਹੇ ਤੂੰ ਸਾਨੂੰ ਰੱਖ ਲੈ ਤੇ ਚਾਹੇ ਜਿਉਂਦਾ ਮਾਰ ਦੇ, ਅਸੀਂ ਤੇਰਾ ਦਰ ਛੱਡ ਕੇ ਨਹੀਂ ਜਾ ਸਕਦੇ। ਇਉਂ ਬੜੀ ਦ੍ਰਿੜਤਾ ਦੇ ਨਾਲ ਤੇ ਬੜੇ ਸਿੱਧ ਭਰੋਸੇ ਦੇ ਨਾਲ ਆਪਾਂ ਗੁਰੂ ਘਰ ਦੀ ਓਟ ਲੈਣੀ ਹੈ, ਤੇ ਕਦੇ ਵੀ ਗੁਰੂ ਦੇ ਘਰ ਨੂੰ ਛੱਡ ਕੇ ਨਹੀਂ ਜਾਣਾ। ਜੇ ਕੋਈ ਸਾਡੀ ਇੱਕ ਅੱਧੀ ਇੱਛਾ ਜਾਂ ਮੁਰਾਦ ਪੂਰੀ ਨਾ ਹੋਵੇ, ਤੇ ਕਈ ਕਹਿੰਦੇ ਅਸੀਂ ਤਾਂ ਗੁਰਦੁਆਰੇ ਹੀ ਜਾਣਾ ਛੱਡ ਦਿੱਤਾ, ਕਿਉਂ ਸਾਡੀ ਇੱਛਾ ਪੂਰੀ ਨਹੀਂ ਹੋਈ। ਪਰ ਨਹੀਂ, ਇੰਨਾ ਗੁਰੂ ਦੇ ਨਾਲ ਪਿਆਰ ਹੋਣਾ ਚਾਹੀਦਾ, ਭਾਵੇਂ ਸਾਨੂੰ ਜਿਉਂਦਾ ਰੱਖ ਲੈ ਚਾਹੇ ਮਾਰ ਦੇ, ਅਸੀਂ ਤੇਰਾ ਦਰ ਨਹੀਂ ਛੱਡਣਾ। ਬੜੀ ਦ੍ਰਿੜਤਾ ਦੇ ਨਾਲ ਭਾਈ ਗੁਰੂ ਦਾ ਪੱਲਾ ਫੜਨਾ ਹੈ, ਗੁਰੂ ਦਾ ਦਰ ਪਕੜਨਾ ਹੈ। ਇਹਦੇ ਨਾਲ ਹੀ ਫਿਰ ਸਭ ਦਾਤਾਂ ਸਾਨੂੰ ਗੁਰੂ ਤੋਂ ਪ੍ਰਾਪਤ ਹੋ ਸਕਦੀਆਂ ਨੇ। ਸੋ ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸੁਣਿਆ, ਇਹਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਜਈ ਹੈ ਨਾਰ, ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੈ ਮਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।